ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਓ ਸਭਨਾ ਕੀ ਰੇਣਕਾ ਤਉ ਆਉ ਹਮਾਰੇ ਪਾਸ। ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰਤ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਛਤਰ ਤਖਤ ਦੇ ਮਾਲਕ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਸਮਰਾਤ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨ ਪਰਸੇ ਹਨ। ਸਾਹਿਬਾਂ ਦੀ ਨਿੱਘੀ ਗੋਦ ਚ ਬੈਠ ਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਗੁਰੂ ਸਵਾਰਿਆਂ ਦੀ ਰਸਨਾ ਦੇ ਪਾਸੋਂ ਸਰਵਣ ਕੀਤਾ ਹੈ। ਸਤਿਗੁਰਾਂ ਦੀ ਦਇਆ ਦੇ ਨਾਲ ਮਨੁੱਖਾ ਜਨਮ ਦੀਆਂ ਇਹਨਾਂ ਘੜੀਆਂ ਨੂੰ ਸਫਲ ਕਰਨ ਦਾ ਜੋ ਸਾਨੂੰ ਸੁਭਾਗ ਪ੍ਰਾਪਤ ਹੋਇਆ, ਹਰ ਰੋਜ਼ ਸਾਹਿਬਾਂ ਦੇ ਚਰਨਾਂ 'ਚ ਆ ਕਰਕੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਪਾਂ ਗੁਰ ਇਤਿਹਾਸ ਵਿਚਾਰਾਂ ਗੁਰੂ ਕੀ ਬਾਣੀ ਦੀ ਸਰਵਣ ਕਰਦੇ ਹਾਂ। ਉੱਥੇ ਗੁਰੂ ਕਿਸੇ ਕੋ ਅੱਜ ਦਾ ਜੋ ਦਿਹਾੜਾ ਹੈ, ਸੋ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ 300 ਸਾਲਾ ਜਨਮ ਦਿਹਾੜਾ, ਸੋ ਬਹੁਤ ਸਿੱਖ ਸੰਗਤਾਂ ਬੜੇ ਹੁੰਮ ਹੁਮਾ ਕਰਕੇ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ। ਆਪ ਵੀ ਸਮੂਹ ਸਾਧ ਸੰਗਤ ਨੂੰ ਭਾਈ ਤਾਰੂ ਸਿੰਘ ਜੀ ਦੇ ਸੋ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਜਨਮ ਪੂਲੇ ਨਗਰ ਦਾ ਹੈ, ਪਿਤਾ ਬਾਬਾ ਜੋਧ ਸਿੰਘ, ਮਾਤਾ ਧਰਮ ਕੌਰ ਜਿਨ੍ਹਾਂ ਦੀ ਕੁੱਖ ਤੋਂ ਭਾਈ ਤਾਰੂ ਸਿੰਘ ਜੀ ਨੇ ਅੱਜ ਦੇ ਦਿਨ 1720 ਨੂੰ ਜਿਨ੍ਹਾਂ ਨੇ ਜਨਮ ਧਾਰਨ ਕੀਤਾ। ਸੋ 300 ਵਰਾ ਗੁਰੂ ਕੇ ਪਿਆਰੇ ਹੋ ਚੁੱਕਾ ਹੈ। ਤੋ ਜਿੱਥੇ ਆਪਾਂ ਭਾਈ ਤਾਰੂ ਸਿੰਘ ਜੀ ਦੇ ਇਸ 300 ਸਾਲਾ ਜਨਮ ਦਿਨ ਨੂੰ ਮਨਾ ਰਹੇ ਹਾਂ, ਭਾਈ ਤਾਰੂ ਸਿੰਘ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਜਿਨ੍ਹਾਂ ਦਾ ਜੀਵਨ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਦੇ ਵਿੱਚ, ਤੇ ਜੋ ਬਚਨ ਸਾਹਿਬ ਗੁਰੂ ਕਲਗੀ ਧਰਮਾਂ ਰਾਜ ਪਾਤਸ਼ਾਹ ਜੀ ਨੇ ਕੀਤੇ ਹਨ ਕਿ ਖਾਲਸਾ ਮੇਰੂ ਰੂਪ ਹੈ ਖਾਸ, ਕਿ ਖਾਲਸੇ ਨੂੰ ਪਰਮੇਸ਼ਰ ਦਾ ਰੂਪ ਜਾਣ ਕਰਕੇ ਤੇ ਭਾਈ ਤਾਰੂ ਸਿੰਘ ਜੀ ਨੇ ਮਹਾਨ ਵੱਡੀ ਖਾਲਸੇ ਦੀ ਸੇਵਾ ਕੀਤੀ ਹੈ। ਸੋ ਜਿੱਥੇ ਪਿਤਾ ਜੀ ਸਰੀਰ ਛੱਡ ਚੁੱਕੇ ਸਨ, ਉੱਥੇ ਮਾਤਾ ਜੀ ਮਾਤਾ ਧਰਮ ਕੌਰ ਜੀ ਅਤੇ ਭੈਣ ਬੀਬੀ ਤਾਰੂ ਦੋਵਾਂ ਮਾਵਾਂ ਧੀਆਂ ਨੇ ਜੋ ਕਿ ਲੰਗਰ ਤਿਆਰ ਕਰਨਾ, ਭਾਈ ਤਾਰੂ ਸਿੰਘ ਜੀ ਨੇ ਜੰਗਲਾਂ ਵਿੱਚ ਰਹਿੰਦੇ ਹੋਏ ਖਾਲਸੇ ਨੂੰ ਲੰਗਰ ਛਕਾਇਆ ਕਰਨਾ। ਭਾਵੇ ਕਿ ਜੋ ਗੁਰੂ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਨਾ ਕਿ ਭਾਈ ਖਾਲਸਾ ਹੀ ਸਭ ਕੁਛ ਹੈ ਤੇ ਭਾਈ ਤਾਰੂ ਸਿੰਘ ਜੀ ਨੇ ਆਪਣਾ ਖਾਲਸਾ ਹੀ ਸਭ ਕੁਛ ਸਮਝਿਆ। ਜਿਵੇਂ ਬਚਨ ਹਨ, ਜੁੱਧ ਜਿੱਤੇ ਇਨਹੀ ਕੇ ਪ੍ਰਸਾਦ ਸੁਦਾਨ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹਨ ਕਿ ਭਾਈ ਖਾਲਸੇ ਦੀ ਕਿਰਪਾ ਦੇ, ਸਿੰਘਾਂ ਦੀ ਕਿਰਪਾ ਦੇ ਸਦਕਾ ਹੀ ਵੇਖੀਏ ਜੁੱਧ ਜਿਹੜਾ ਹੈ ਇਹ ਜਿੱਤਣਾ ਕੀਤਾ। ਅਗ ਆਓ ਬਟਾਰਾ ਇਨਹੀਂ ਕੇ ਪ੍ਰਸਾਦ ਇਨਹੀਂ ਕੀ ਕਿਰਪਾ ਫੁਨ ਧਾਮ ਭਰੇ, ਵੇਖੀਏ ਤੇ ਖਾਲਸੇ ਦੀ ਕਿਰਪਾ ਦੇ ਨਾਲ ਵੱਡੇ ਵੱਡੇ ਪਾਪ ਟਲ ਜਾਂਦੇ ਹੈ। ਖਾਲਸੇ ਦੀ ਕਿਰਪਾ ਦੇ ਨਾਲ ਹੀ ਗੁਰੂ ਕੇ ਪਿਆਰੇ ਫਿਰ ਧਾਮ ਜਿਹੜੇ ਘਰ ਬਾਰ ਜਿਹੜੇ ਹਨ ਉਹ ਭਰ ਜਾਂਦੇ ਨੇ ਜਦੋਂ ਖਾਲਸਾ ਜਿਸ ਦੇ ਉੱਤੇ ਕਿਰਪਾ ਕਰ ਦੇਵੇ। ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀਂ ਕੀ ਕਿਰਪਾ ਸਭ ਸਤਰ ਮਰੇ, ਇਹਨਾਂ ਦੀ ਕਿਰਪਾ ਦੇ ਦੁਆਰਾ ਗੁਰੂ ਪਾਤਸ਼ਾਹ ਕਹਿੰਦੇ ਵਿਦਿਆ ਪ੍ਰਾਪਤ ਹੋਈ, ਇਹਨਾਂ ਦੀ ਕਿਰਪਾ ਦੁਆਰਾ ਹੀ ਸ਼ਤਰੂ ਮਰੇ ਹਨ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਪਾਤਸ਼ਾਹ ਕਹਿੰਦੇ ਖਾਲਸੇ ਦੀ ਕਿਰਪਾ ਦੇ ਦੁਆਰਾ ਭਾਈ ਅਸੀਂ ਸੱਜੇ ਹਾਂ, ਸਮਝ ਲਓ ਕਿੰਨੀ ਨਿਮਰਤਾ ਸਮਰੱਥ ਹਨ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਨਿਮਰਤਾ ਦੇਖੀਏ ਤੇ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਵਡਿਆਈ ਬਖਸ਼ੀ ਹੈ ਕਿ ਜਿੱਥੇ ਮਹਾਰਾਜ ਜੀ ਨੇ ਵੀ ਬਚਨ ਦਿੱਤੇ ਨੇ ਖਾਲਸੇ ਦੀ ਵਡਿਆਈ ਵਾਸਤੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਇਹ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਵਡਿਆਈਆਂ ਦਿੱਤੀਆਂ ਹਨ ਤੇ ਜਿੱਥੇ ਭਾਈ ਤਾਰੂ ਸਿੰਘ ਜੀ ਨੇ ਇਹ ਗੁਰੂ ਕੇ ਬਚਨਾਂ ਨੂੰ ਕਮਾਇਆ, ਕਿਉਂਕਿ ਖਾਲਸੇ ਨੂੰ ਗੁਰੂ ਕੇ ਪਿਆਰੇ ਪ੍ਰਸ਼ਾਦਾ ਛਕਾਉਣਾ, ਸਿੱਖ ਨੂੰ ਪ੍ਰਸ਼ਾਦਾ ਛਕਾਉਣਾ ਬੜਾ ਵੱਡਾ ਪੁੰਨ ਹੈ, ਫਲ ਹੈ। ਉਹ ਪੁੰਨ ਉਹ ਫਲ ਭਾਈ ਤਾਰੂ ਸਿੰਘ ਜੀ ਨੇ ਜੋ ਕਿ ਪ੍ਰਾਪਤ ਕੀਤਾ। ਗੁਰਮਤ ਸਾਨੂੰ ਸਿੱਖਿਆ ਦਿੰਦੀ ਹੈ, ਗੁਰਮਤ ਸਾਨੂੰ ਇਹ ਮਤ ਦਿੰਦੀ ਹੈ ਗੁਰੂ ਕੇ ਸਿੱਖੋ। ਗੁਰੂ ਕੀ ਸਿੱਖਿਆ ਹੀ ਇਹ ਹੈ ਕਿ ਗੁਰਮੁਖਾ ਪਰਉਪਕਾਰ ਕਰ, ਭਾਵਨਾ ਸ਼ਰਧਾ ਦੇ ਨਾਲ ਸੇਵਾ ਕਰ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪਿਆਰਿਓ ਲੰਗਰ ਹੀ ਇਸ ਵਾਸਤੇ ਚਲਾਇਆ ਹੈ ਤੇ ਉਸ ਸੇਵਾ ਨੂੰ ਨਿਭਾਇਆ। ਭਾਈ ਤਾਰੂ ਸਿੰਘ ਜੀ ਨੇ ਮਹਾਨ ਗੁਰੂ ਕੇ ਖਾਲਸੇ ਦੀ ਜਿੰਨਾ ਸੇਵਾ ਕੀਤੀ ਤੇ ਜਿਸ ਦਾ ਫਲ ਭਾਈ ਗੁਰਦਾਸ ਜੀ ਕਹਿੰਦੇ, ਪੰਚ ਬਾਰ ਗੰਗ ਜਾਏ ਬਾਰ ਪੰਚ ਪਰਾਗਨ ਆਏ, ਤੈਸਾ ਫਲ ਏਕ ਗੁਰ ਸਿੱਖ ਕੋ ਨਿਭਾਇਕਾ, ਸਿੱਖ ਕੋ ਪਿਲਾਏ ਪਾਣੀ ਭਾਉ ਕੁਰ ਖੇਤ, ਅਸਮੇਧ ਜਗ ਫਲ ਸਿੱਖ ਕੋ ਜਵਾਇਕਾ। ਇਹ ਭਾਵ ਇਹ ਭਾਈ ਗੁਰਦਾਸ ਜੀ ਕਹਿੰਦੇ ਕਿ ਪੰਜ ਵਾਰ ਗੰਗ ਜਾਏ ਜੋ ਪ੍ਰਾਗ ਤੀਰ ਦੇ ਉੱਤੇ ਜਾ ਕਰਕੇ ਇਸ਼ਨਾਨ ਕਰਨਾ। ਤੋ ਗੁਰੂ ਕੇ ਪਿਆਰਿਓ ਇੰਨਾ ਫਲ ਕਿਵੇਂ ਮਿਲ ਜਾਂਦਾ ਹੈ? ਪੰਚ ਬਾਰ ਗੰਗ ਜਾਏ ਬਾਰ ਪੰਚ ਪਰਾਗ ਰਹੇ ਤੈਸਾ ਫਲ ਏਕ ਗੁਰ ਸਿੱਖ ਕੋ ਨਿਭਾਇਕਾ, ਇੱਕ ਸਿੱਖ ਨੂੰ ਇਸ਼ਨਾਨ ਕਰਵਾ ਦੇਣਾ ਤੇ ਇੰਨਾ ਫਲ ਹੈ। ਸਿੱਖ ਕੋ ਪਿਲਾਏ ਪਾਣੀ ਭਾਉ ਕੁਰ ਖੇਤ, ਹਿੰਦੂ ਮਤ ਮੰਨਦੀ ਹੈ ਕਿ ਕੁਰਕਸ਼ੇਤਰ ਦੇ ਤੀਰ ਤੇ ਸੂਰਜ ਗ੍ਰਹਿਣ ਵਾਲੇ ਦਿਹਾੜੇ ਤੇ ਜਿਹੜੇ ਜਾ ਕਰਕੇ ਉੱਥੇ ਇਸ਼ਨਾਨ ਕਰਦੇ ਨੇ ਉਸ ਤੀਰਥ ਨੂੰ ਪਰਸਦੇ ਨੇ, ਉਹਨਾਂ ਨੂੰ ਬੜਾ ਵੱਡਾ ਭਾਰੀ ਫਲ ਪ੍ਰਾਪਤ ਹੁੰਦਾ ਤੇ ਪਿਆਰਿਆ ਇੰਨਾ ਫਲ ਤੈਨੂੰ ਘਰੇ ਬੈਠਿਆਂ ਹੀ ਗੁਰਮਤ ਦੇ ਵਿੱਚੋਂ ਸਾਹਿਬ ਜੀ ਕਹਿੰਦੇ ਪ੍ਰਾਪਤ ਹੁੰਦਾ। ਭਾਈ ਗੁਰਦਾਸ ਜੀ, ਸਿੱਖ ਕੋ ਪਿਲਾਏ ਪਾਣੀ ਭਾਉ ਕੁਰ ਖੇਤ, ਸਿੱਖ ਨੂੰ ਜੇ ਪਾਣੀ ਪਿਆ ਦਈਏ ਤੇ ਇੰਨਾ ਫਲ ਹੈ। ਅਸਮੇਧ ਜਗ ਫਲ ਸਿੱਖ ਕੋ ਜਵਾਇਕਾ, ਅਸਮੇਧ ਜਗ ਗੁਰੂ ਕੇ ਪਿਆਰਿਓ ਫਲ ਮਿਲ ਜਾਂਦਾ ਜੇ ਜਿਹੜਾ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੰਦਾ। ਹੁਣ ਵੇਖੀਏ ਅਸਮੇਧ ਜਗ ਦੁਆਪਰ ਦੇ ਵਿੱਚ ਪਾਂਡਵ ਰਾਜੇ ਜਿਹੜੇ ਸਨ ਉਹ ਕਰਨ ਲੱਗੇ ਨੇ, ਉਹਨਾਂ ਅਸਮੇਧ ਜਗ ਕੀਤਾ ਤੇ ਅਸਮੇਧ ਜਗ ਦੀ ਉਹਨਾਂ ਮਰਿਆਦਾ ਬਣਾਈ ਸੀ ਕਿ ਜਦੋਂ ਵੀ ਉਹ ਸਫਲ ਹੋਵੇ ਤੇ ਇੱਕ ਘੜਿਆਲ ਖੜਕਦਾ ਤੇ ਜਦੋਂ ਅਸਮੇਧ ਜਗ ਕੀਤਾ ਤੋ ਆਖਰ ਉਸ ਸਮੇਂ ਉਹ ਘੜਿਆਲ ਨਾ ਖੜਕਿਆ। ਮਨ ਵਿੱਚ ਸ਼ੰਕਾ ਆਇਆ, ਉਸ ਸਮੇਂ ਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਸ ਗਏ, ਉਹਨਾਂ ਨੂੰ ਜਾ ਕਰਕੇ ਪੁੱਛਿਆ ਤੋ ਉਸ ਵੇਲੇ ਉਹਨਾਂ ਨੇ ਫਿਰ ਦੱਸਿਆ ਕਿ ਪੂਰਨ ਮਹਾਤਮਾ ਸ਼੍ਰੀ ਵਾਲਮੀਕਿ ਜੀ ਨੂੰ ਤੁਸੀਂ ਜੱਗ ਵਿੱਚ ਨਹੀਂ ਸੱਦਿਆ ਤਾਂ ਤੁਹਾਡਾ ਜੱਗ ਸਫਲ ਨਹੀਂ ਹੋਇਆ। ਪੂਰਨ ਮਹਾਤਮਾ ਵਾਲਮੀਕਿ ਜੀ ਉਹਨਾਂ ਦੇ ਪਾਸ ਆਏ ਜੀ, ਸਾਡੇ ਜੱਗ ਵਿੱਚ ਚਰਨ ਪਾਓ ਤੇ ਆਖਰ ਕਹਿਣ ਲੱਗੇ ਕਿ ਭਾਈ ਤੁਹਾਡੇ ਜੱਗ ਵਿੱਚ ਤਾਂ ਚਰਨ ਪਾਵਾਂਗੇ ਜੇ 100 ਜੱਗ ਦਾ ਫਲ ਬਖਸ਼ੋਗੇ। 100 ਜੱਗ ਦਾ ਫਲ ਚਾਹੀਦਾ ਤੇ ਚੁੱਪ ਕਰਕੇ ਪਾਂਡਵ ਦੇ ਘਰ ਵਿੱਚ ਆ ਕਰਕੇ ਬੈਠ ਗਏ ਕਿ 100 ਜੱਗ ਦਾ ਫਲ ਕਿੱਥੋਂ ਦਈਏ, ਸਾਡੇ ਤੋਂ ਤੇ ਇੱਕ ਨਹੀਂ ਹੋ ਰਿਹਾ। ਤੇ ਉਹਨਾਂ ਦੀ ਇਸਤਰੀ ਦ੍ਰੌਪਦੀ ਨੇ ਉਸ ਉਹਨਾਂ ਨੂੰ ਪੁੱਛਿਆ ਚਿੰਤਤ ਵੇਖ ਕਰਕੇ, ਕਹਿੰਦੀ ਜੀ ਮੈਂ ਬੇਨਤੀ ਕਰਕੇ ਦੇਖਾਂ। ਕਹਿੰਦੇ ਠੀਕ ਹੈ। ਦ੍ਰੌਪਦੀ ਨੇ ਆ ਕੇ ਬੇਨਤੀ ਵਾਲਮੀਕਿ ਜੀ ਦੇ ਚਰਨਾਂ ਦੇ ਵਿੱਚ ਕੀਤੀ ਤੇ ਜਿਸ ਵੇਲੇ ਬੇਨਤੀ ਕੀਤੀ ਉਹੀ ਉਹਨਾਂ ਪ੍ਰਸ਼ਨ ਕਰ ਦਿੱਤਾ, ਉਹੀ ਬਚਨ ਕਰ ਦਿੱਤਾ ਕਿ 100 ਜੱਗ ਦਾ ਫਲ ਚਾਹੀਦਾ। ਤੇ ਦ੍ਰੌਪਦੀ ਨੇ ਉਸ ਵੇਲੇ ਬਚਨ ਕਹੇ ਜੀ ਗ੍ਰੰਥਾਂ ਵਿੱਚ ਪੜ੍ਹਿਆ ਤੇ ਸੁਣਿਆ ਹੈ ਕਿ ਜੋ ਵੀ ਪੂਰਨ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਨਾ ਤੇ ਉਹਨੂੰ ਕਦਮ ਕਦਮ ਤੇ ਅਸਮੇਧ ਜੱਗ ਦਾ ਫਲ ਮਿਲਦਾ ਤੇ ਆਪ ਕਿਰਪਾ ਕਰੋ ਤੁਸੀਂ ਪੂਰਨ ਮਹਾਤਮਾ ਹੋ ਤੋ ਆਪ ਜੀ ਦੇ ਦਰਸ਼ਨਾਂ ਲਈ ਆਏ ਆ ਤੇ ਜਿੰਨੇ ਕਦਮ ਮੈਂ ਚੱਲ ਕਰਕੇ ਆਈ ਆ ਉਹਦੇ ਵਿੱਚੋਂ 100 ਦਾ ਫਲ ਆਪ ਜੀ ਰੱਖ ਲਓ ਤੇ ਬਾਕੀ ਮੇਰੀ ਝੋਲੀ ਵਿੱਚ ਪਾ ਦਿਓ। ਤੋ ਪਿਆਰਿਓ ਫਿਰ ਉਸ ਵੇਲੇ ਉੱਠ ਕਰਕੇ ਤੁਰ ਪਏ ਸਨ। ਭਾਵ ਇਹ ਹੈ ਕਿ ਅਸਮੇਧ ਜੱਗ ਕਰਨਾ ਇੰਨਾ ਔਖਾ ਸੀ। ਇਹਦਾ ਇਹ ਮਤਲਬ ਨਹੀਂ ਜੇ ਆਪਾਂ ਇਹ ਆਪਾਂ ਵਿਚਾਰ ਸਰਵਣ ਕਰਦੇ ਹਾਂ ਕਿ ਆਪਾਂ ਕੋਈ ਐਸੇ ਅਸਮੇਧ ਜੱਗ ਕਰਨੇ, ਪਰ ਔਖਾ ਇੰਨਾ ਸੀ। ਭਾਰੀ ਗੁਰਦਾਸ ਜੀ ਕਹਿੰਦੇ ਕਿ ਇਹਦਾ ਫਲ ਸੀ ਉਸ ਵੇਲੇ ਦੁਆਪਰ ਦੇ ਸਮੇਂ ਦੇ ਵਿੱਚ ਤੇ ਹੁਣ ਵੀ ਫਲ ਹੈ ਜੇ ਕੋਈ ਕਰਦਾ, ਪਰ ਇੱਦਾਂ ਦੇ ਪਾਠੀ ਨਹੀਂ ਲੱਭਦੇ। ਹੁਣ ਸ਼ੁੱਧ ਉਚਾਰਨ ਵਾਲੇ ਵੇਦਾਂ ਦੇ ਪਾਠੀ ਨਹੀਂ ਹਨ। ਤੋ ਆਖਿਰਕਾਰ ਫਿਰ ਤਾਂ ਉੱਥੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾ ਤੈਨੂੰ ਤੇ ਘਰੇ ਬੈਠਿਆਂ ਹੀ ਸਭ ਕੁਛ ਪ੍ਰਾਪਤ ਹੋਈ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਖਾਲਸਾ ਸਾਜਿਆ ਜੋ ਅਕਾਲ ਪੁਰਖ ਦਾ ਰੂਪ ਹੈ, ਤੇ ਉਸ ਖਾਲਸੇ ਨੂੰ ਗੁਰੂ ਕੇ ਸਿੰਘਾਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਛਕਾਉਣਾ ਨਾ, ਤੇ ਉਹਦਾ ਫਲ ਕੀ ਹੈ? ਸਿੱਖ ਕੋ ਪਿਲਾਏ ਪਾਣੀ ਭਾਉ ਕੁਰ ਖੇਤ, ਅਸਮੇਧ ਜੱਗ ਫਲ ਸਿੱਖ ਕੋ ਜਵਾਇਕਾ। ਜੇ ਸਿੱਖ ਨੂੰ ਪਾਣੀ ਪਿਆ ਦੀਏ ਨਾ, ਫਲ ਹੈ ਅਸਮੇਧ ਜੱਗ ਹੈ, ਜੱਗ ਦਾ ਫਲ ਹੀ ਜੇ ਸਿੱਖ ਨੂੰ ਅਸੀਂ ਪ੍ਰਸ਼ਾਦਾ ਛਕਾ ਦਿੰਦੇ ਹਾਂ। ਤੇ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਹੀ ਤੇ ਖਾਲਸੇ ਦੀ ਵਡਿਆਈ ਕੀਤੀ ਹੈ। ਭਾਈ ਤਾਰੂ ਸਿੰਘ ਜੀ ਨੇ ਗੁਰੂ ਕੇ ਪਿਆਰਿਓ ਖਾਲਸੇ ਦੀ ਮਹਾਨ ਸੇਵਾ ਕੀਤੀ। ਜਿਸ ਸੇਵਾ ਨੂੰ ਵਡਿਆ ਰਹੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਹਨ, ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀਕੋ। ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਭਾਈ ਇਹਨਾਂ ਦੀ ਸੇਵਾ ਹੀ ਕਰਨੀ ਸਾਨੂੰ ਸੋਭਦੀ ਹੈ। ਹੋਰ ਕਿਸੇ ਦੀ ਜੇ ਕੋਈ ਸੇਵਾ ਕਰਦਾ ਹੈ, ਖਾਲਸੇ ਨੂੰ ਸਿੱਖ ਨੂੰ ਛੱਡ ਕਰਕੇ ਕਿਸੇ ਹੋਰ ਦੀ ਸੇਵਾ ਕਰਦੇ ਹਾਂ, ਕਹਿੰਦੇ ਸਾਡੇ ਜੀਵ ਨੂੰ ਸੋਭਦੀ ਨਹੀਂ। ਦਾਨ ਦੇ ਨਹੀਂ ਕੋ ਭਲੋ ਅਰ ਆਣ ਕੋ ਦਾਨ ਨਾ ਲਾਗਤ ਨਿਕੋ। ਕਹਿੰਦੇ ਇਹਨਾਂ ਨੂੰ ਖਾਲਸੇ ਨੂੰ ਹੀ ਦਾਨ ਦਿੱਤਾ, ਗੁਰੂ ਕੇ ਸਿੰਘ ਨੂੰ ਦਾਨ ਦਿੱਤਾ ਹੋਇਆ ਹੀ ਕਹਿੰਦੇ ਚੰਗਾ ਲੱਗਦਾ, ਹੋਰ ਕਿਸੇ ਨੂੰ ਦਾਨ ਦਿੱਤਾ ਹੋਇਆ ਗੁਰੂ ਕਲਗੀ ਧਰਮਾ ਰਾਜ ਪਾਤਸ਼ਾਹ ਜੀ ਕਹਿੰਦੇ ਸਾਨੂੰ ਚੰਗਾ ਹੀ ਨਹੀਂ ਲੱਗਦਾ। ਆਗੈ ਫਲੈ ਇਨਹੀ ਕੋ ਦਇਓ। ਆਪਾਂ ਦਾਨ ਦਿੰਦੇ ਹਾਂ ਤੇ ਆਪਾਂ ਦਾਨ ਦਾ ਸੋਚਦੇ ਹਾਂ ਕਿ ਸਾਨੂੰ ਅੱਗੇ ਫਲ ਪ੍ਰਾਪਤ ਹੋਵੇਗਾ ਕਿ ਅਸੀਂ ਦਾਨ ਦਿੱਤਾ, ਪਰ ਪਿਆਰਿਆ ਜਿਹੜਾ ਖਾਲਸੇ ਨੂੰ ਗੁਰੂ ਕੇ ਸਿੰਘ ਨੂੰ ਦਾਨ ਦੇਣਾ ਨਾ, ਆਗੈ ਫਲੈ ਇਨਹੀ ਕੋ ਦਇਓ, ਜਗ ਮੈਂ ਜਸ ਔਰ ਦਇਓ ਸਭ ਫੀਕੋ। ਜਗਤ ਦੇ ਵਿੱਚ ਹੋਰ ਜਿੰਨੇ ਵੀ ਦਾਨ ਦਿੰਦਾ ਉਹ ਸਾਰੇ ਫਿੱਕੇ ਨੇ, ਇੱਕ ਖਾਲਸੇ ਨੂੰ ਜਿਹੜਾ ਦਾਨ ਦੇਣਾ ਇਹ ਅੱਗੇ ਜਾ ਕਰਕੇ ਫਲਦਾ ਹੀ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਗੁਰੂ ਕੇ ਸਿੱਖੋ ਜਿਨ੍ਹਾਂ ਨੇ ਮਹਾਨ ਸੇਵਾ ਕਰਨੀ, ਤੋ ਲੰਗਰ ਲੈ ਕਰਕੇ ਜਾਣਾ, ਆਪ ਭਾਵ ਪੈਲੀ ਦੇ ਵਿੱਚ, ਆਪ ਖੇਤੀ ਦੇ ਵਿੱਚ ਸਾਰੇ ਕੰਮ ਕਰਨੇ, ਤੇ ਉਹਨਾਂ ਸਮਿਆਂ ਵਿੱਚ ਕਣਕ ਵਿਰਲੀ ਹੋਇਆ ਕਰਦੀ, ਬੜਾ ਘੱਟ ਆਟਾ ਕਣਕ ਦਾ ਮਿਲਿਆ ਕਰਦਾ ਸੀ, ਪਰ ਫਿਰ ਵੀ ਭਾਈ ਤਾਰੂ ਸਿੰਘ ਜੀ ਦੇ ਅੰਦਰ ਪ੍ਰੇਮ ਇੰਨਾ ਸੀ ਗੁਰੂ ਕੇ ਸਿੰਘਾਂ ਦੇ ਪ੍ਰਤੀ, ਸੇਵਾ ਦੀ ਭਾਵਨਾ ਇੰਨੀ ਜ਼ਿਆਦਾ ਸੀ ਕਿ ਗੁਰੂ ਕੇ ਸਿੱਖੋ ਚੰਗਾ ਆਟਾ ਵਧੀਆ ਜਿਹੜਾ ਲੈ ਕਰਕੇ ਤੇ ਲੰਗਰ ਤਿਆਰ ਕਰਵਾ ਕਰਕੇ ਤੇ ਫਿਰ ਲੈ ਕਰਕੇ ਆਪਣੇ ਸਿੰਘਾਂ ਨੂੰ ਜਾ ਕਰਕੇ ਜੰਗਲਾਂ ਵਿੱਚ ਛਕਾਉਣਾ। ਇਸੇ ਤਰ੍ਹਾਂ ਬੜਾ ਸਮਾਂ ਲੰਘਿਆ ਤੋ ਆਖਰਕਾਰ ਇੱਕ ਹਰ ਭਗਤ ਨਿਰੰਜੀਆ ਜੰਡਿਆਲੇ ਦਾ, ਉਦਾਂ ਤੇ ਸੂਹੀਏ ਜਿਹੜੇ ਸਨ ਹੋਰ ਵੀ ਸਨ ਜਿਹਨਾਂ ਨੂੰ ਟੌਟ ਕਹਿ ਦਿੱਤਾ ਜਾਂਦਾ, ਟੌਟ ਨਸ਼ਹਿਰੇ ਪਨੂਆਂ ਦੇ ਵੀ ਸਨ, ਪਰ ਉਸ ਹਰ ਭਗਤ ਨਿਰੰਜਨੀਏ ਨੇ ਸ਼ਿਕਾਇਤ ਲਾ ਦਿੱਤੀ ਭਾਈ ਤਾਰੂ ਸਿੰਘ ਜੀ ਦੀ ਜ਼ਕਰੀਏ ਖਾਨ ਦੇ ਪਾਸ ਕਿ ਪੂਲੇ ਨਗਰ ਦੇ ਭਾਈ ਤਾਰੂ ਸਿੰਘ ਨੇ, ਭਾਈ ਉਹ ਜੰਗਲਾਂ ਦੇ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ, ਤੇ ਜਿੱਥੇ ਭਾਈ ਤਾਰੂ ਸਿੰਘ ਜੀ ਇੱਕ ਵਾਰ ਸਿੰਘਾਂ ਵਾਸਤੇ ਪ੍ਰਸ਼ਾਦਾ ਲੈ ਕਰਕੇ ਗਏ ਤੇ ਚਿਹਰਾ ਕੁਛ ਮੁਰਝਾਇਆ, ਪੁੱਛਿਆ ਉਸ ਵੇਲੇ ਸਿੰਘਾਂ ਨੇ ਕਿ ਭਾਈ ਸਾਹਿਬ ਅੱਜ ਆਪ ਜੀ ਦਾ ਚਿਹਰਾ ਬੜਾ ਉਦਾਸ ਹੈ। ਤੋ ਪਿਆਰਿਓ ਭਾਈ ਤਾਰੂ ਸਿੰਘ ਜੀ ਨੇ ਉਸ ਵੇਲੇ ਕਿਹਾ ਕਿ ਅੱਜ ਮਨ ਦੁਖੀ ਹੈ ਕਿ ਕੁਛ ਜਰਵਾਣੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਫੜ ਕਰਕੇ ਲਿਜਾ ਰਹੇ ਨੇ। ਤੋ ਗੁਰੂ ਕਾ ਖਾਲਸੇ ਨੇ ਉਸ ਵੇਲੇ ਗੁਰੂ ਕੇ ਖਾਲਸੇ ਨੇ ਗੱਲ ਕਹੀ, ਕਹਿੰਦੇ ਭਾਈ ਤਾਰੂ ਸਿੰਘ ਜੀ ਤੁਸੀਂ ਬੈਠੋ, ਪ੍ਰਸ਼ਾਦਾ ਹੁਣ ਆ ਕਰਕੇ ਛਕਾਂਗੇ, ਪਹਿਲਾਂ ਉਹਨਾਂ ਧੀਆਂ ਭੈਣਾਂ ਨੂੰ ਛਡਾਇਆ ਜਾਵੇਗਾ। ਤੇ ਗੁਰੂ ਕੇ ਸਿੱਖੋ ਗੁਰੂ ਕੇ ਖਾਲਸੇ ਨੇ ਉਸ ਵੇਲੇ ਫਿਰ ਉਹਨਾਂ ਧੀਆਂ ਭੈਣਾਂ ਨੂੰ ਉਸ ਵੇਲੇ ਛਡਾਇਆ ਤੇ ਉਹਨਾਂ ਦੇ ਫਿਰ ਘਰਾਂ ਦੇ ਵਿੱਚ ਸਹੀ ਸਲਾਮਤ ਉਹਨਾਂ ਨੂੰ ਪਹੁੰਚਾਇਆ ਹੈ। ਸੋ ਪਿਆਰਿਓ ਇਸੇ ਤਰ੍ਹਾਂ ਹੀ ਕਿਸੇ ਬ੍ਰਾਹਮਣ ਦੀ ਧੀ ਜਿਹੜੀ ਸੀ, ਕਿਸੇ ਨਵਾਬ ਨੇ ਆਪਣੇ ਘਰ ਦੇ ਵਿੱਚ ਉਹਨੂੰ ਜ਼ਬਰਦਸਤੀ ਰੱਖ ਲਿਆ, ਉਹ ਆਇਆ ਹੈ ਖਾਲਸੇ ਨੂੰ ਲੱਭਦਾ ਭਾਈ ਤਾਰੂ ਸਿੰਘ ਜੀ ਦੇ ਪਾਸ ਨਗਰ ਵਿੱਚ ਪੂਲੇ ਦੇ ਆਇਆ, ਪੁੱਛਿਆ ਉਹਦਾ ਦੁੱਖ ਤੇ ਉਸ ਵੇਲੇ ਕਹਿਣ ਲੱਗਾ ਮੈਂ ਤੇ ਸਿੰਘਾਂ ਨੂੰ ਲੱਭਦਾ ਫਿਰਦਾ ਕਿਤੇ ਮੈਨੂੰ ਲੱਭ ਜਾਣ, ਤੇ ਰਾਤ ਨੂੰ ਫਿਰ ਭਾਈ ਤਾਰੂ ਸਿੰਘ ਜੀ ਉਹਨੂੰ ਨਾਲ ਲੈ ਕਰਕੇ ਜੰਗਲ ਦੇ ਵਿੱਚ ਇੱਥੇ ਪਹੁੰਚੇ। ਸਿੰਘਾਂ ਨੂੰ ਦੱਸਿਆ ਤੇ ਉਸ ਬ੍ਰਾਹਮਣ ਦੀ ਗੁਰੂ ਕੇ ਪਿਆਰਿਓ ਜਿਹੜੀ ਧੀ ਸੀ ਉਸ ਨਵਾਬ ਦੇ ਪਾਸੋਂ ਸਹੀ ਸਲਾਮਤ ਛਡਵਾ ਕਰਕੇ ਤੇ ਉਸ ਵੇਲੇ ਲਿਆਉਣਾ ਕੀਤੀ ਗੁਰੂ ਕੇ ਖਾਲਸੇ ਨੇ। ਸੋ ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀਆਂ ਬਹੁਤ ਜ਼ਿਆਦੀਆਂ ਸੇਵਾਵਾਂ ਸਨ, ਪਰ ਦੁਸ਼ਟਾਂ ਨੂੰ ਭਾਰ ਹੀ ਸਨ ਰਹੀਆਂ। ਜਿੰਨੇ ਵੀ ਨਗਰ ਦੇ ਲੋਕ ਸਨ ਉਹ ਸਾਰੇ ਦੇ ਸਾਰੇ ਭਾਈ ਤਾਰੂ ਸਿੰਘ ਜੀ ਦੇ ਨਾਲ ਬੜਾ ਪ੍ਰੇਮ ਕਰਿਆ ਕਰਦੇ, ਬੜੀ ਸ਼ਰਧਾ ਭਾਵਨਾ ਸੀ ਉਹਨਾਂ ਦੇ ਅੰਦਰ। ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਜਿਹੜੀ ਭਾਈ ਤਾਰੂ ਸਿੰਘ ਜੀ ਦੇ ਵਰਖਿਲਾਫ ਨਹੀਂ ਸੀ ਕਰਿਆ ਕਰਦਾ, ਪਰ ਜੰਡਿਆਲੇ ਦਾ ਹਰ ਭਗਤ ਨਿਰੰਜਨੀਆ ਉਹ ਟੌਟ ਜਿਹਨੂੰ ਭਾਈ ਤਾਰੂ ਸਿੰਘ ਜੀ ਦੀ ਇਹ ਸੇਵਾ ਕਰਨੀ ਜਿਹੜੀ ਚੰਗੀ ਨਹੀਂ ਲੱਗਦੀ। ਉਸ ਦੁਸ਼ਟ ਨੇ ਜਾ ਕਰਕੇ ਜ਼ਕਰੀਆ ਖਾਨ ਨੂੰ ਭੜਕਾਇਆ, ਜਿੱਥੇ ਲਖਪਤ ਰਾਏ ਵਰਗੇ ਉਸ ਵੇਲੇ ਪਹਿਲਾਂ ਹੀ ਜਿਹੜੇ ਸਿੰਘਾਂ ਦੇ ਖੂਨ ਦੇ ਪਿਆਸੇ ਬਣੇ ਬੈਠੇ ਸਨ। ਇੱਕ ਗੱਲ ਆਪਾਂ ਚੇਤੇ ਰੱਖੀਏ ਗੁਰੂ ਕੇ ਸਿੱਖੋ, ਵੇਖੀਏ ਜਿੱਥੇ ਵੀ ਸਿੰਘਾਂ ਦਾ ਘਾਣ ਹੋਇਆ ਨਾ, ਜਦੋਂ ਵੀ ਕਿਤੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਤੇ ਕਦੇ ਵੀ ਕਿਤੇ ਪਿਛੋਕੜ ਤੇ ਧਿਆਨ ਮਾਰੀਏ, ਉੱਥੇ ਹਿੰਦੂ ਨੇ ਜਿਹੜਾ ਬਹੁਤਾ ਜ਼ਿਆਦਾ ਸਾਡਾ ਘਾਣ ਕਰਵਾਇਆ। ਉਹਦਾ ਮਤਲਬ ਇਹ ਕਿ ਜੇ ਆਪਾਂ ਵੇਖੀਏ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਚੰਦੂ ਸੀ। ਉਸ ਚੰਦੂ ਦੁਸ਼ਟ ਨੇ ਜਿੱਥੇ ਜਹਾਂਗੀਰ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਭੜਕਾਇਆ, ਤੋ ਆਖਿਰਕਾਰ ਗੁਰੂ ਪਾਤਸ਼ਾਹ ਜੀ ਨੂੰ ਆਪਣੀ ਹਵੇਲੀ ਵਿੱਚ ਰੱਖਿਆ ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਹੋਈ। ਤੇ ਜੇ ਆਪਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੇਖਦੇ ਹਾਂ ਤੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਉੱਥੇ ਗੰਗੂ ਬ੍ਰਾਹਮਣ ਨੇ ਆ ਕਰਕੇ ਫਿਰ ਚੁਗਲੀਆਂ ਕੀਤੀਆਂ ਤੇ ਗੁਰੂ ਮਹਾਰਾਜ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਾਰਨ ਬਣ ਗਿਆ। ਭਾਵ ਇਹ ਹੈ ਕਿ ਇੱਥੇ ਵੀ ਆਪਾਂ ਵੇਖੀਏ ਜ਼ਕਰੀਆ ਖਾਨ ਤਾਂ ਦੁਸ਼ਟ ਹੈ, ਪਰ ਉਹ ਤੋਂ ਵੀ ਮਾੜਾ ਲਖਪਤ ਰਾਏ ਸੀ ਤੇ ਜਿਹਨੇ ਇਹ ਸਹੁੰ ਖਾਧੀ ਸੀਗੀ ਆਖਿਰਕਾਰ ਕਿ ਮੈਂ ਸਿੰਘਾਂ ਦਾ ਘਾਣ ਕਰਨਾ ਹੈ ਤੇ ਕੋਈ ਸਿੰਘ ਛੱਡਣਾ ਨਹੀਂ। ਸੋ ਗੁਰੂ ਕੇ ਪਿਆਰਿਓ ਉਹਨੇ ਸਿੰਘਾਂ ਦੇ ਨਾਲ ਵੈਰ ਨਿਭਾਇਆ, ਕਿਉਂਕਿ ਰੋੜੀ ਸਾਹਿਬ ਵਾਲੇ ਅਸਥਾਨ ਤੇ ਮਨਾਬਾ ਗੁਰੂ ਕੇ ਪਿਆਰਿਓ ਇੱਥੇ ਜਸਵੰਤ ਰਾਏ ਦੇ ਨਾਲ ਸਿੰਘਾਂ ਦੀ ਮੁੱਠ ਭੇੜ ਹੋਈ ਤੇ ਜਿੱਥੇ ਇਸ ਲਖਪਤ ਰਾਏ ਦਾ ਭਰਾ ਜਿਹੜਾ ਸੀ ਚੜ੍ਹ ਕਰਕੇ ਆਇਆ ਸਿੰਘਾਂ ਦੇ ਉੱਤੇ। ਸਿੰਘਾਂ ਨੇ ਇੰਨਾ ਹੀ ਕਿਹਾ ਕਿ ਬਸ ਅਸੀਂ ਰਾਤ ਕੱਟਣੀ ਹੈ ਤੇ ਚਲੇ ਜਾਣਾ, ਪਰ ਕਹਿਣ ਹੰਕਾਰ ਦੇ ਵਿੱਚ ਸੀ ਤੇ ਆਇਆ ਉਸ ਵੇਲੇ ਲੜਨ ਵਾਸਤੇ ਤੇ ਗੁਰੂ ਕੇ ਖਾਲਸੇ ਨੇ ਝੜਕਾ ਕੇ ਰੱਖ ਦਿੱਤਾ। ਤੋ ਆਖਿਰਕਾਰ ਉਸ ਸਮੇਂ ਤੋਂ ਇੰਨੀ ਜ਼ਿਆਦਾ ਈਰਖਾ, ਇੰਨਾ ਵੈਰ ਸਿੰਘਾਂ ਦੇ ਨਾਲ ਕਿ ਕਿਤੇ ਵੀ ਕੋਈ ਸਿੰਘ ਮਿਲਦਾ ਤੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋਏ, ਸਿੰਘ ਜੰਗਲਾਂ ਵਿੱਚ ਰਹਿਣੇ ਸ਼ੁਰੂ ਹੋ ਗਏ। ਲਾਹੌਰ ਦੇ ਅੰਦਰ ਜੇ ਕੋਈ ਸਿੰਘ ਮਿਲਦਾ ਤੇ ਪਿਆਰੇ ਉਹਨੂੰ ਸ਼ਹੀਦ ਕੀਤਾ ਜਾਂਦਾ, ਉੱਥੇ ਉਟਾਰੀਆਂ ਸਾਜੀ ਉਟਾਰੀਆਂ ਚਾ ਭਾਵ ਜਿਹੜੀਆਂ ਉਸਾਰੀਆਂ ਜਾਂਦੀਆਂ ਨੇ, ਚਰਖੜੀਆਂ ਜਿਹੜੀਆਂ ਲਾਹੌਰ ਦੇ ਅੰਦਰ ਲਾ ਦਿੱਤੀਆਂ ਗਈਆਂ, ਸਿੰਘਾਂ ਨੂੰ ਬੰਦੀ ਬਣਾ ਦਿੱਤਾ ਗਿਆ। ਭਾਈ ਤਾਰੂ ਸਿੰਘ ਜੀ ਦੀ ਜਦੋਂ ਉਸ ਹਰ ਭਗਤ ਨਿਰੰਜਨੀ ਨੇ ਜ਼ਕਰੀਆ ਖਾਨ ਨੂੰ ਜਾ ਕਰਕੇ ਖਬਰ ਦਿੱਤੀ ਤੇ ਸਿਪਾਹੀ ਭਾਈ ਤਾਰੂ ਸਿੰਘ ਜੀ ਨੂੰ ਲੈਣ ਵਾਸਤੇ ਉਹਨਾਂ ਦੇ ਨਗਰ ਤੋਂ ਆ ਗਏ। ਨਗਰ ਦੇ ਲੋਕਾਂ ਨੇ ਇਕੱਤਰ ਹੋ ਕਰਕੇ ਬਹੁਤ ਜ਼ਿਆਦਾ ਕਿਹਾ ਪਰ ਇੱਕ ਨਾ ਮੰਨੀ। ਫਿਰ ਕੁਛ ਮਾਇਆ ਨਗਰ ਦੇ ਲੋਕਾਂ ਨੇ ਇਕੱਤਰ ਹੋ ਕਰਕੇ ਉਹਨਾਂ ਸਿਪਾਹੀਆਂ ਨੂੰ ਦਿੱਤੀ ਤੇ ਬੀਬੀ ਤਾਰੋ ਤੇ ਮਾਤਾ ਜੀ ਮਾਤਾ ਧਰਮ ਕੌਰ ਜੀ ਭਾਈ ਤਾਰੂ ਸਿੰਘ ਜੀ ਦੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਅਸੀਂ ਨਾਲ ਨਹੀਂ ਜਾਣ ਦੇਣਾ। ਭਾਈ ਤਾਰੂ ਸਿੰਘ ਜੀ ਨੂੰ ਜਾ ਕਰਕੇ ਚੱਲੇ ਨੇ, ਕੋਈ ਐਸੀ ਅੱਖ ਨਹੀਂ ਸੀ ਜਿਸ ਦੇ ਵਿੱਚੋਂ ਗੁਰੂ ਕੇ ਪਿਆਰੇ ਉਹ ਹੰਝੂ ਨਾ ਵਗਿਆ ਹੋਵੇ। ਲਾਹੌਰ ਵਿਖੇ ਭਾਈ ਤਾਰੂ ਸਿੰਘ ਜੀ ਨੂੰ ਲੈ ਕਰਕੇ ਪਹੁੰਚੇ ਤੇ ਜ਼ਕਰੀਆ ਖਾਨ ਦੀ ਜਿਹੜੀ ਸਭਾ ਲੱਗੀ ਹੈ ਤੇ ਉਹਦੇ ਵਿੱਚ ਭਾਈ ਤਾਰੂ ਸਿੰਘ ਜੀ ਆਏ ਨੇ ਗੱਜ ਕਰਕੇ, ਜਿਨ੍ਹਾਂ ਨੇ ਉਸ ਵੇਲੇ ਫਤਿਹ ਬੁਲਾਈ ਤੇ ਭਾਈ ਤਾਰੂ ਸਿੰਘ ਜੀ ਦੀ ਫਤਿਹ ਨੂੰ ਸੁਣ ਕਰਕੇ ਜ਼ਕਰੀਆ ਸੜ ਵੱਲ ਗਿਆ। ਤੋ ਆਖਿਰਕਾਰ ਜਿੱਥੇ ਲਖਪਤ ਰਾਏ ਵਰਗੇ ਵੀ ਦੁਸ਼ਟ ਬੈਠੇ ਸਨ, ਤੋ ਆਖਿਰਕਾਰ ਭਾਈ ਤਾਰੂ ਸਿੰਘ ਜੀ ਦੇ ਤਾਂ ਕਹਿਣ ਲੱਗੇ, ਸਾਨੂੰ ਪਤਾ ਚੱਲਿਆ ਕਿ ਤੁਸੀਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਹੋ, ਉਹਨਾਂ ਨੂੰ ਪਨਾਹ ਦਿੰਦੇ ਹੋ। ਭਾਈ ਤਾਰੂ ਸਿੰਘ ਜੀ ਕਹਿੰਦੇ, ਗੁਰੂ ਕਾ ਲੰਗਰ ਤੇ ਨਾਲੇ ਸਾਡੇ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਤੇ ਜਿਹੜਾ ਵੀ ਕੋਈ ਹੋਏ ਭਾਈ ਭੁੱਖੇ ਨੂੰ ਅਸੀਂ ਲੰਗਰ ਛਕਾਉਂਦੇ ਹਾਂ, ਭਾਵੇਂ ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਈਸਾਈ ਹੈ, ਕਿਸੇ ਵੀ ਧਰਮ ਦਾ ਜਿਹੜਾ ਮਰਜ਼ੀ ਆਵੇ ਲੰਗਰ ਛਕੇ, ਸਾਡੇ ਉੱਤੇ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ। ਤੇ ਆਖਿਰਕਾਰ ਫਿਰ ਭਾਈ ਤਾਰੂ ਸਿੰਘ ਜੀ ਦੇ ਤਾਂ ਕਹਿਣ ਲੱਗਾ ਕਿ ਜਾਂ ਤੇ ਫਿਰ ਕੋਈ ਤੁਹਾਨੂੰ ਦੰਡ ਦਿੱਤਾ ਜਾਵੇਗਾ ਜਾਂ ਫਿਰ ਇਸਲਾਮ ਕਬੂਲ ਲਵੋ। ਤੇ ਭਾਈ ਤਾਰੂ ਸਿੰਘ ਜੀ ਨੇ ਬਚਨ ਕੀਤੇ ਸਨ ਕਿ ਸਿੱਖੀ ਗੁਰੂ ਸਾਹਿਬ ਅੱਗੇ ਸਾਡੀ ਇੱਕ ਹੀ ਅਰਦਾਸ ਹੈ ਕਿ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਤੇ ਗੁੱਸੇ ਵਿੱਚ ਹੰਕਾਰ ਦੇ ਵਿੱਚ ਜਿਹੜੀਆਂ ਉਹਨੇ ਗੱਲਾਂ ਕਹੀਆਂ, ਕਹਿੰਦਾ ਇਹ ਸਿੱਖੀ ਦੀ ਜਿਹੜੀ ਗੱਲ ਕਰਦੇ ਹੋ, ਕੇਸਾਂ ਦੀ ਗੱਲ ਕਰਦੇ ਹੋ, ਕਹਿੰਦਾ ਇਹ ਕੇਸ ਮੈਂ ਜੁੱਤੀ ਦੇ ਨਾਲ ਉਡਾ ਦਿਆਂਗਾ। ਤੇ ਰੋਹਬ ਦੇ ਵਿੱਚ ਭਾਈ ਤਾਰੂ ਸਿੰਘ ਜੀ ਆ ਗਏ, ਕਹਿੰਦੇ ਕੀ ਗੱਲ ਕਰਦਾ ਹੈ? ਕਹਿੰਦੇ ਇੱਕ ਰੋਮ ਵੀ ਨਹੀਂ ਕੱਟ ਸਕਦਾ, ਇੱਕ ਰੋਮ ਤੇ ਗੁਰੂ ਕੇ ਪਿਆਰਿਓ ਨਾਈ ਸਦਿਆ ਕਹਿਣ ਲੱਗਾ ਇਹਨਾਂ ਦੇ ਕੇਸ ਕਤਲ ਕੀਤੇ ਜਾਣ। ਭਾਈ ਤਾਰੂ ਸਿੰਘ ਜੀ ਦੇ ਕੇਸ ਕਤਲ ਕਰਨ ਲੱਗੇ ਤੇ ਤੇਰ ਜਿਹੜੇ ਕੇਸ ਹਨ ਜਿਸ ਤਰ੍ਹਾਂ ਗੁਰੂ ਕੇ ਸਿੱਖੋ ਤਾਰਾਂ ਬਣ ਗਈਆਂ ਨੇ, ਇਸ ਤਰੀਕੇ ਦੇ ਨਾਲ ਕੇਸ ਬਣ ਗਏ, ਕੈਂਚੀ ਕੇਸਾਂ ਨੂੰ ਕੱਟ ਨਾ ਸਕੀ, ਕੇਸਾਂ ਨੂੰ ਕੈਂਚੀ ਕੱਟ ਨਾ ਸਕੀ। ਤੋ ਆਖਿਰਕਾਰ ਉਸ ਵੇਲੇ ਫਿਰ ਜਦੋਂ ਵੇਖਿਆ ਕੈਂਚੀ ਕੱਟ ਨਹੀਂ ਸਕਦੀ ਤੇ ਉਸ ਨਾਈ ਨੇ ਕਿਹਾ ਜੀ ਕੇਸ ਕਤਲ ਨਹੀਂ ਕੀਤੇ ਜਾ ਸਕਦੇ, ਕੱਟੇ ਨਹੀਂ ਜਾ ਰਹੇ, ਤੇ ਕਹਿਣ ਲੱਗਾ ਉਸ ਵੇਲੇ ਜ਼ਕਰੀਆ ਖਾਨ ਕਿ ਰੰਬੀ ਦੇ ਨਾਲ ਖੋਪਰੀ ਲਾ ਦਿੱਤੀ ਜਾਵੇ। ਭਾਈ ਤਾਰੂ ਸਿੰਘ ਜੀ ਦੀਆਂ ਮੁਸ਼ਕਾਂ ਬੰਨਣ ਲੱਗੇ, ਲੱਤਾਂ ਨੂੰ ਬੰਨਣ ਲੱਗੇ, ਭਾਈ ਸਾਹਿਬ ਕਹਿਣ ਲੱਗੇ ਕੀ ਕਰਨ ਲੱਗੇ ਹੋ? ਕਹਿੰਦੇ ਤੁਸੀਂ ਤੜਫੋਗੇ ਤੇ ਰੰਬੀ ਚੱਲਣੀ ਔਖੀ ਹੋਵੇਗੀ, ਸਾਨੂੰ ਦਿੱਕਤ ਹੋਵੇਗੀ, ਸਿਰ ਹਿਲਾਓਗੇ ਤੁਸੀਂ, ਇਸ ਕਰਕੇ ਹੱਥ ਮਾਰੋਗੇ। ਭਾਈ ਤਾਰੂ ਸਿੰਘ ਜੀ ਕਹਿੰਦੇ ਹੱਥ ਪੈਰ ਮਾਰਨ ਦੀ ਕੀ ਗੱਲ ਕਰਦੇ ਹੋ, ਸਾਡੇ ਮੂੰਹ ਦੇ ਵਿੱਚੋਂ ਕਿਤੇ ਸੀਸ ਸੁਣ ਲਵੋ ਤਾਂ ਕਹਿ ਦਿਆ ਜੀ। ਹੱਥ ਬੰਨਣ ਨੂੰ ਹਟਾ ਦਿੱਤਾ ਤੇ ਪਛਾਂਹ ਨੂੰ ਹੱਥ ਕਰਕੇ ਭਾਈ ਤਾਰੂ ਸਿੰਘ ਜੀ ਉਸ ਵੇਲੇ ਆਪਣਾ ਸਿਰ ਪਛਾਂਹ ਨੂੰ ਕਰ ਦਿੱਤਾ ਤੇ ਉਸ ਜ਼ਾਲਮਾਂ ਨੇ ਆਪਣਾ ਕੰਮ ਕੀਤਾ। ਭਾਈ ਤਾਰੂ ਸਿੰਘ ਜੀ ਦੀ ਉਸ ਵੇਲੇ ਖੋਪਰੀ ਜਿਹੜੀ ਆ ਲਾਹ ਦਿੱਤੀ ਗਈ ਤੇ ਉਸ ਤੋਂ ਉਪਰੰਤ ਕਿਲ੍ਹੇ ਦੀ ਕੰਧ ਤੋਂ ਬਾਹਰ ਵਾਰ ਸਰੀਰ ਸੁੱਟਿਆ ਗਿਆ ਗੁਰੂ ਕੇ ਸਿੱਖੋ। ਤੇ ਉੱਥੋਂ ਦੇ ਫਿਰ ਕੁਛ ਸਿੱਖ ਸਨ ਜਿਨ੍ਹਾਂ ਨੇ ਭਾਈ ਤਾਰੂ ਸਿੰਘ ਦਾ ਸੀਸ ਧਰਮਸ਼ਾਲਾ ਦੇ ਅੰਦਰ ਲਿਜਾਇਆ ਗਿਆ, ਨਿੰਮ ਦਾ ਪਾਣੀ ਭਾਵ ਪਾਣੀ ਉਬਾਲ ਕਰਕੇ ਨਿੰਮ ਦੇ ਪੱਤੇ ਵਿੱਚ ਪਾ ਕਰਕੇ ਜਿਹੜੀ ਬੂਟੀਆਂ ਪਾ ਕੇ ਤੇ ਜ਼ਖਮ ਧੋਤੇ ਗਏ। ਭਾਈ ਤਾਰੂ ਸਿੰਘ ਨੂੰ ਕੁਛ ਹੋਸ਼ ਆਈ ਤੇ ਉਸ ਵੇਲੇ ਇੱਧਰ ਸਮਾਂ ਆਇਆ ਰਾਤ ਦਾ ਤੇ ਇਸ ਦੁਸ਼ਟ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਉੱਚੀ ਉੱਚੀ ਵਿਰਲਾਪ ਕਰ ਰਿਹਾ, ਬੜੇ ਇਲਾਜ ਕੀਤੇ, ਬੜੇ ਵੈਦ ਸੱਦੇ, ਕੋਈ ਇਲਾਜ ਨਹੀਂ ਹੋ ਰਿਹਾ। ਤੇ ਫਿਰ ਜਿਹੜੇ ਉੱਤੇ ਮੰਤਰੀ ਕਾਜੀ ਆਦਿਕ ਸਨ ਉਹਨਾਂ ਕਿਹਾ ਕਿ ਇੱਕ ਸੰਤ ਆਤਮਾ ਭਾਈ ਤਾਰੂ ਸਿੰਘ ਜੀ ਦੇ ਉੱਤੇ ਕਸ਼ਟ ਦਿੱਤਾ ਗਿਆ ਤੇ ਇਹ ਤਾਂ ਹੀ ਦੁੱਖ ਆਇਆ ਤੇ ਇਹ ਤੇਰਾ ਦੁੱਖ ਭਾਈ ਤਾਰੂ ਸਿੰਘ ਹੀ ਦੂਰ ਕਰ ਸਕਦੇ ਨੇ, ਉਹਨਾਂ ਦੇ ਪਾਸ ਬੇਨਤੀ ਕੀਤੀ ਜਾਵੇ। ਫਿਰ ਹੁਣ ਬੇਨਤੀ ਕੌਣ ਕਰੇ? ਤੋ ਆਖਿਰਕਾਰ ਫਿਰ ਉਸ ਵੇਲੇ ਭਾਈ ਸੁਬੇਗ ਸਿੰਘ ਜੀ ਗੁਰੂ ਕੇ ਸਿੱਖੋ ਉਹਨਾਂ ਨੂੰ ਸੱਦਿਆ ਗਿਆ। ਸੋ ਭਾਈ ਸੁਬੇਗ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਾਸ ਆਏ ਨੇ, ਉਹਨਾਂ ਨੇ ਆ ਕਰਕੇ ਫਿਰ ਜਦੋਂ ਬੇਨਤੀ ਕੀਤੀ ਕਿ ਆਹ ਗੱਲ ਹੈ, ਭਾਈ ਤਾਰੂ ਸਿੰਘ ਜੀ ਨੇ ਉਸ ਵੇਲੇ ਕਿਹਾ ਕਿ ਭਾਈ ਸੁਬੇਗ ਸਿੰਘ ਹੁਣ ਤਾਂ ਕਮਾਨ ਦੇ ਵਿੱਚੋਂ ਤੀਰ ਜਿਹੜਾ ਨਾ ਉਹ ਨਿਕਲ ਚੁੱਕਾ, ਅਸੀਂ ਹੁਣ ਕੁਛ ਕਰ ਨਹੀਂ ਸਕਦੇ, ਹਾਂ ਗੁਰੂ ਕਾ ਖਾਲਸਾ ਜੇ ਕੁਛ ਕਰਨਾ ਚਾਹੇ ਤੇ ਕਰ ਸਕਦਾ। ਫਿਰ ਜੰਗਲ ਦੇ ਵਿੱਚ ਗੁਰੂ ਕੇ ਖਾਲਸੇ ਦੇ ਪਾਸ ਭਾਈ ਸੁਬੇਗ ਸਿੰਘ ਜੀ ਪਹੁੰਚੇ, ਇੱਕ ਵਾਰ ਤਾਂ ਭਾਈ ਸੁਬੇਗ ਸਿੰਘ ਜੀ ਦੇ ਨਾਲ ਸਾਰੇ ਕ੍ਰੋਧਿਤ ਹੋਏ ਕਿ ਕਿੰਨਾ ਦੀ ਸਿਫਾਰਿਸ਼ ਲੈ ਕਰਕੇ ਆਏ ਹੋ, ਤੇ ਗੁਰੂ ਕੇ ਪਿਆਰਿਓ ਆਪਾਂ ਵੀ ਕਈ ਵਾਰ ਸੋਚ ਲੈਂਦੇ, ਆਪ ਵੀ ਕਈ ਵਾਰ ਕਈਆਂ ਸਿੰਘਾਂ ਦੇ ਜੀਵਨ ਵਧੀਆ ਹੁੰਦੇ ਨੇ, ਉੱਚੇ ਹੁੰਦੇ ਨੇ, ਪਰ ਗੁਰੂ ਕੇ ਪਿਆਰਿਓ ਕਈ ਕੰਮ ਕਰਨ ਵਾਸਤੇ ਕਈ ਸਰਕਾਰੀ ਦਰਬਾਰੇ ਵੀ ਕੁਛ ਕਰਨਾ ਪੈਂਦਾ ਤੇ ਝੱਟ ਉਹਨਾਂ ਨੂੰ ਸਰਕਾਰੀ ਕਹਿ ਦਿੱਤਾ ਜਾਂਦਾ, ਕਦੀ ਕਿਸੇ ਦੇ ਇਲਜ਼ਾਮ ਲਾਇਆ ਜਾਂਦਾ ਤੇ ਗੁਰੂ ਕੇ ਸਿੱਖੋ। ਪਰ ਜਿੱਥੇ ਭਾਈ ਸੁਬੇਗ ਸਿੰਘ ਜੀ ਦੇ ਉੱਤੇ ਵੀ ਐਸਾ ਇੱਕ ਇਲਜ਼ਾਮ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ, ਭਾਈ ਸੁਬੇਗ ਸਿੰਘ ਜੀ ਨੇ ਉਸ ਵੇਲੇ ਸਮਝਾਇਆ, ਕਹਿਣ ਲੱਗੇ ਕਿ ਤੁਸੀਂ ਦੱਸੋ, ਕਹਿੰਦੇ ਗੱਲ ਇਹ ਹੈ ਕਿ ਆਪਾਂ ਕੁਛ ਤਾਂ ਸਹੀ ਕਰ ਸਕਦੇ ਹਾਂ ਕਿ ਜਿੱਥੇ ਸਿੰਘ ਲਾਹੌਰ ਦੇ ਅੰਦਰ ਬੰਦੀ ਹਨ ਉਹਨਾਂ ਬੰਦੀਆਂ ਨੂੰ ਛਡਾਇਆ ਜਾ ਸਕਦਾ ਹੈ, ਜਿਹਨਾਂ ਸਿੰਘਾਂ ਦੇ ਸਿਰਾਂ ਦੇ ਉੱਤੇ ਮੁਨਾਰੇ ਉਸਾਰੇ ਗਏ ਨੂੰ ਢੁਆਏ ਜਾ ਸਕਦੇ ਨੇ, ਚਰਖੜੀਆਂ ਪਟਾਈਆਂ ਜਾ ਸਕਦੀਆਂ। ਤੇ ਫਿਰ ਖਾਲਸੇ ਨੇ ਫੈਸਲਾ ਕੀਤਾ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰੀ ਜਾਵੇ ਤੇ ਪਿਸ਼ਾਬ ਦਾ ਉਹਦਾ ਬੰਨ ਟੁੱਟ ਜਾਵੇਗਾ। ਸੋ ਆ ਕਰਕੇ ਭਾਈ ਸੁਬੇਗ ਸਿੰਘ ਜੀ ਨੇ ਦੱਸਿਆ ਭਾਈ ਤਾਰੂ ਸਿੰਘ ਜੀ ਨੂੰ, ਤੇ ਭਾਈ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਕਿਹਾ ਠੀਕ ਹੈ, ਜੇ ਖਾਲਸੇ ਨੇ ਫੈਸਲਾ ਕੀਤਾ ਜੁੱਤੀ ਦੇ ਦਿੱਤੀ ਆਪਣੀ, ਕੱਪੜੇ ਵਿੱਚ ਲਪੇਟ ਕਰਕੇ, ਮਖਮਲੀ ਕੱਪੜੇ ਵਿੱਚ ਲਪੇਟ ਕਰਕੇ ਜਦੋਂ ਜੁੱਤੀ ਲਿਆਂਦੀ ਗਈ, ਸਾਰੀ ਗੱਲ ਭਾਈ ਸੁਬੇਗ ਸਿੰਘ ਨੇ ਦੱਸ ਦਿੱਤੀ, ਭਾਈ ਚਰਖੜੀਆਂ ਪੁੱਟਣੀਆਂ, ਇਸੇ ਤਰ੍ਹਾਂ ਮੁਨਾਰੇ ਢਹਿਣਗੇ ਜਿਹੜੇ ਸਿੰਘਾਂ ਦੇ ਸੀਸ ਦੇ ਉੱਤੇ ਸਾਰੇ ਗਏ ਨੇ, ਤੋ ਇਸੇ ਤਰ੍ਹਾਂ ਇਹ ਜਿਹੜੀ ਬੰਦ ਸਿੰਘ ਹਨ ਉਹਨਾਂ ਦੀ ਰਿਹਾਈ ਕੀਤੀ ਜਾਵੇ। ਸਭ ਕੁਛ ਮੰਨਿਆ ਗਿਆ, ਜੁੱਤੀ ਮਾਰੀ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਤੇ ਗੁਰੂ ਕੇ ਸਿੱਖੋ ਸਿਰ ਤੇ ਜੁੱਤੀਆਂ ਮਾਰੀਆਂ ਨੇ ਪਰ ਪਿਸ਼ਾਬ ਦਾ ਬੰਨ ਨਾ ਟੁੱਟਿਆ। ਫਿਰ ਕਹਿੰਦੇ ਕੱਪੜੇ ਚੋਂ ਬਾਹਰ ਕੱਢ ਕੇ ਮਾਰੋ, ਜਦੋਂ ਕੱਪੜੇ ਚੋਂ ਬਾਹਰ ਕੱਢ ਕਰਕੇ ਜੁੱਤੀਆਂ ਮਾਰੀਆਂ ਫਿਰ ਜਾ ਕਰਕੇ ਪਿਸ਼ਾਬ ਦਾ ਬੰਨ ਟੁੱਟਾ। ਫਿਰ ਉਸ ਵੇਲੇ ਇੱਕ ਵਾਰ ਤੇ ਸਾਰੇ ਖੁਸ਼ ਹੋਏ ਕਿ ਚੰਗਾ ਭਲਾ ਹੋ ਗਿਆ, ਪਰ ਕੁਛ ਸਮੇਂ ਬਾਅਦ ਫਿਰ ਉਸੇ ਤਰ੍ਹਾਂ ਹੀ ਬੰਨ ਪੈ ਗਿਆ, ਫਿਰ ਜੁੱਤੀਆਂ ਮਾਰੀਆਂ। ਇਹ 22 ਦਿਨ ਇਸੇ ਤਰ੍ਹਾਂ ਕੰਮ ਚੱਲਿਆ, 22 ਦਿਨ ਭਾਈ ਤਾਰੂ ਸਿੰਘ ਜੀ ਗੁਰੂ ਕੇ ਪਿਆਰਿਓ ਖੋਪੀ ਰੱਥੀ ਤੇ ਇਸੇ ਤਰ੍ਹਾਂ ਸਮਾਧੀ ਵਿੱਚ ਚੌਂਕੜੇ ਵਿੱਚ ਉੱਥੇ ਬੈਠੇ ਨੇ। ਜਿਹੜਾ ਬਚਨ ਕੀਤਾ ਸੀਗਾ ਕਿ ਜ਼ਕਰੀਆ ਖਾਨ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲਾ ਕਰਕੇ ਲੈ ਕੇ ਜਾਵਾਂਗੇ, ਤਾਂ ਗੁਰੂ ਕੇ ਸਿੱਖੋ ਸਵੇਲੇ ਫਿਰ 22ਵੇਂ ਦਿਨ ਭਾਈ ਤਾਰੂ ਸਿੰਘ ਜੀ ਨੇ ਆਪਣਾ ਸਰੀਰ ਜਿਹੜਾ ਉਦੋਂ ਛੱਡਿਆ ਜਦੋਂ ਇੱਧਰ ਜ਼ਕਰੀਆ ਖਾਨ 22 ਦਿਨ ਇੰਨੀਆਂ ਜੁੱਤੀਆਂ ਵੱਜ ਵੱਜ ਕੇ ਜਿਹਦਾ ਸਿਰ ਪੋਲਾ ਹੋ ਚੁੱਕਾ ਸੀਗਾ, ਆਖਿਰਕਾਰ ਜਿਸ ਦੇ ਫਿਰ ਪ੍ਰਾਣ ਨਿਕਲੇ ਇਸ ਦੁਸ਼ਟ ਦੇ, ਫਿਰ ਭਾਈ ਤਾਰੂ ਸਿੰਘ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਗੁਰੂ ਕੇ ਸਿੱਖੋ ਫਿਰ ਜਾ ਕਰਕੇ ਉਸ ਮਾਲਕ ਦੇ ਵਿੱਚ ਅਭੇਦ ਹੋਏ। ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਗੁਰੂ ਕੇ ਪਿਆਰੇ ਨਿਭਾਈ, ਸੋ ਐਸੀ ਮਹਾਨ ਉਹਨਾਂ ਦੀ ਸ਼ਹਾਦਤ ਹੈ। ਐਸੇ ਭਾਈ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਜਨਮ ਦਿਹਾੜਾ, ਆਪ ਸਮੂਹ ਸਾਧ ਸੰਗਤ ਨੂੰ ਉਹਨਾਂ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਗੁਰੂ ਕੇ ਪਿਆਰਿਓ ਵਧਾਈ ਹੋਵੇ। ਜਿੱਥੇ ਇਹ ਸ਼ਹੀਦੀ ਦਿਹਾੜਾ ਆਪਾਂ ਭਾਈ ਤਾਰੂ ਸਿੰਘ ਜੀ ਦੀ ਵਿਚਾਰ ਕੀਤੀ, ਉੱਥੇ ਗੁਰੂ ਕੇ ਸਿੱਖੋ ਜੋ ਅੱਜ ਦੇ ਦਿਹਾੜੇ ਹੀ ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਸੋਧਿਆ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖਾ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਬਦਲਾ ਲਿਆ, ਤੋ ਆਖਿਰਕਾਰ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਅਟੈਕ ਕੀਤਾ, ਤੋ ਉਹ ਸਮੇਂ ਫਿਰ ਵੇਖ ਕਰਕੇ ਭਾਈ ਹਰਜਿੰਦਰ ਸਿੰਘ ਜੀ ਆਪਣੀ ਭਾਵ ਚਿੱਠੀਆਂ ਦੇ ਵਿੱਚ ਲਿਖਦੇ ਹੈ ਕਿ ਇੱਕ ਪ੍ਰਣ ਕਰ ਲਿਆ ਸੀ ਜਿਸ ਵੇਲੇ ਕਾਲਜ ਵਿੱਚ ਪੜ੍ਹਦੇ ਸਨ, ਤਾਂ ਉਸ ਵੇਲੇ ਕਹਿੰਦੇ ਲੜਾਈ ਹੋਈ ਸਾਡੀ ਮਹਾਂਪੁਰਖਾਂ ਦੇ ਪਾਸ, ਸਾਨੂੰ ਪੇਸ਼ ਕੀਤਾ ਗਿਆ ਤੇ ਮੈਂ ਪਿੱਛੇ ਬੈਠਾ ਸਾਂ ਕਹਿੰਦੇ, ਤੇ ਮਹਾਂਪੁਰਖਾਂ ਨੇ ਆਵਾਜ਼ ਮਾਰ ਕੇ ਅੱਗੇ ਕਰ ਲਿਆ ਤੇ ਮੇਰੇ ਤੀਰ ਦੀ ਨੋਕ ਲਾ ਕਰਕੇ ਕਹਿਣ ਲੱਗੇ, ਭਾਈ ਤੂੰ ਬੜਾ ਕਹਿੰਦੇ ਆ ਕਿ ਤੇਜ਼ ਹੈ ਤੇ ਕਿਸੇ ਤੋਂ ਤੂੰ ਕਹਿੰਦੇ ਡਰਦਾ ਨਹੀਂ, ਤੇ ਆਖਿਰ ਇਸੇ ਕਰਕੇ ਲੜਾਈਆਂ ਲੜਨੀਆਂ ਨੇ, ਸੋ ਸ਼ਾਂਤੀ ਨਾਲ ਰਿਹਾ ਕਰੋ, ਤੇ ਇਸ ਤਰ੍ਹਾਂ ਸਮਝਾ ਕੇ ਵਾਪਸ ਭੇਜ ਦਿੱਤਾ। ਦੂਜੀ ਵਾਰ ਕਹਿੰਦੇ ਫਿਰ ਲੜਾਈ ਹੋਈ, ਤੋ ਆਖਿਰਕਾਰ ਉਦੋਂ ਮਹਾਂਪੁਰਖਾਂ ਨੇ ਡਾਂਗ ਫੜੀ, ਕਦੀ ਕਹਿੰਦੇ ਮੇਰੇ ਪਿਛਲੇ ਬੰਨੇ ਆ ਜਾਣ, ਕਦੀ ਅਗਲੇ ਬੰਨੇ ਆ ਜਾਣ, ਕਹਿੰਦੇ ਦੋ ਧੜ ਸਨ, ਦੋਵੇਂ ਧੜੇ ਕਾਲਜ ਦੇ ਜਿਹੜੇ ਖਾਲਸਾ ਕਾਲਜ ਵਾਲਿਆਂ ਨੂੰ ਸਾਰਿਆਂ ਨੂੰ ਉਸ ਵੇਲੇ ਸੱਦਿਆ ਤੇ ਸਾਰਿਆਂ ਨੂੰ ਬਿਠਾ ਕਰਕੇ ਮਹਾਂਪੁਰਖਾਂ ਨੇ ਹੱਥ ਵਿੱਚ ਡਾਂਗ ਫੜ ਲਈ ਤੇ ਫਿਰ ਉਸ ਵੇਲੇ ਕਹਿਣ ਲੱਗੇ, ਕਹਿੰਦੇ ਹੋਏ ਆਪਸ ਵਿੱਚ ਲੜ ਲੜ ਕੇ ਮਰਨਾ ਚਾਹੁੰਦੇ ਹੋ, ਜੇ ਲੜ ਕੇ ਮਰਨਾ ਹੀ ਹੈ ਤੇ ਕਹਿੰਦੇ ਜ਼ਾਲਮ ਸਰਕਾਰ ਦੇ ਨਾਲ ਲੜ ਕਰਕੇ ਮਰੋ, ਸ਼ਹਾਦਤਾਂ ਪ੍ਰਾਪਤ ਕਰੋ, ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਗਲ ਦੇ ਵਿੱਚ ਪਈਆਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਕਹਿਣ ਲੱਗੇ ਉਹ ਆਪਣੀਆਂ ਲਾਉਣਾ ਕਰੋ। ਤੇ ਉਸ ਵੇਲੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਕਹਿੰਦੇ ਮੈਂ ਬੇਨਤੀ ਕੀਤੀ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ, ਮਹਾਂਪੁਰਖੋ ਫਿਰ ਆਪ ਜੀ ਕੋਈ ਕਿਰਪਾ ਕਰਕੇ ਸੇਵਾ ਲੈ ਲਓ, ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਗੁਰਮੁਖਾ ਸਮੇਂ ਦੀ ਉਡੀਕ ਕਰੋ ਸਮੇਂ ਦੀ, ਤੇ ਤੇਰੇ ਕੋਲੋਂ ਅਸੀਂ ਬੜੀ ਵੱਡੀ ਕੋਈ ਸੇਵਾ ਲੈਣੀ ਹੈ। ਇਹ ਉਸ ਵੇਲੇ ਉਹਨਾਂ ਨੇ ਬਚਨ ਪਹਿਲਾਂ ਹੀ ਕਰ ਦਿੱਤਾ ਸੀ। ਤੋ ਗੁਰੂ ਕੇ ਪਿਆਰਿਓ ਫਿਰ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੱਸਦੇ ਆ, ਕਹਿੰਦੇ ਉਸ ਵੇਲੇ ਕੁਛ ਕਾਰਨ ਕਰਕੇ ਕਹਿੰਦੇ ਸਿੰਘਾਪੁਰ ਤੇ ਮਲੇਸ਼ੀਆ ਵੱਲ ਸਮਾਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਕਹਿੰਦੇ ਅਜੇ ਆਇਆ ਹੀ ਆ ਤੇ ਪਿੰਡ ਦੇ ਵਿੱਚ ਸਾਂ, ਤੇ ਜਦੋਂ ਪਤਾ ਚੱਲਿਆ ਕਿ ਦਰਬਾਰ ਸਾਹਿਬ ਤੇ ਅਟੈਕ ਹੋਇਆ, ਪਿੰਡ ਦੀ ਸੰਗਤ ਨੂੰ ਨਾਲ ਲਿਆ, ਹੋਰ ਪਿੰਡਾਂ ਦੀ ਸੰਗਤ ਨੂੰ ਨਾਲ ਲਿਆ, ਤੇ ਕਹਿੰਦੇ ਜੋ ਦਰਬਾਰ ਸਾਹਿਬ ਨੂੰ ਆਏ ਤੇ ਸਾਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਤੋ ਆਖਿਰਕਾਰ ਕਹਿੰਦੇ ਬਾਅਦ ਦੇ ਵਿੱਚ ਫਿਰ ਇਸੇ ਤਰ੍ਹਾਂ ਹੀ ਪ੍ਰਣ ਕਰ ਲਿਆ, ਜਦੋਂ ਹਰਿਮੰਦਰ ਸਾਹਿਬ ਦੇ ਜਾ ਕਰਕੇ 12 ਜੂਨ ਨੂੰ ਕਹਿੰਦੇ ਦਰਸ਼ਨ ਕੀਤੇ ਨਾ, ਹਿਰਦਾ ਵਲੁੰਦਰਿਆ ਗਿਆ, ਹਿਰਦਾ ਵਲੁੰਦਰਿਆ ਗਿਆ, ਅਕਾਲ ਤਖ਼ਤ ਸਾਹਿਬ ਢਹਿ ਢੇਰੀ ਦੇਖਿਆ। ਤੋ ਆਖਿਰਕਾਰ ਉਸ ਸਮੇਂ ਫਿਰ ਪ੍ਰਣ ਕਰ ਲਿਆ ਕਿ ਜਿਨ੍ਹਾਂ ਨੇ ਸੋ ਸਾਡੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਅਟੈਕ ਕੀਤਾ ਉਹਨਾਂ ਨੂੰ ਜਿੰਦਿਆਂ ਨਹੀਂ ਛੱਡਣਾ। ਤੋ ਕਹਿੰਦੇ ਉਸ ਵੇਲੇ ਇੰਦਰਾ ਗਾਂਧੀ ਦੀ ਕੋਠੀ ਦੇ ਵੀ ਕਾਫੀ ਸਮਾਂ ਮੈਂ ਉੱਥੇ ਭਾਵ ਇਸੇ ਤਰ੍ਹਾਂ ਤਾਕ ਦੇ ਵਿੱਚ ਰਿਹਾ ਹਾਂ ਕਿ ਕਦੇ ਹਾਥੇ ਚੜ ਜਾਵੇ ਤੇ ਇਹਨੂੰ ਦਿਖਾਵਾਂਗੇ ਕਿ ਗੁਰੂ ਕੇ ਸਿੰਘ ਕੀ ਹੁੰਦੇ ਆ। ਤੋ ਆਖਿਰਕਾਰ ਕਹਿੰਦੇ ਪਰ ਸਮਾਂ ਨਾ ਬਣਿਆ, ਪਰ ਉੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਹੋਰਨਾਂ ਤੋਂ ਲੈਣੀ ਸੀ। ਤੋ ਜਰਨਲ ਵੈਦਿਆ ਫਿਰ ਜਿਸ ਪ੍ਰਕਾਰ ਕਾਰ ਵਿੱਚ ਜਾਂਦਿਆਂ ਹੋਇਆਂ ਜਿਸ ਨੂੰ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਗੁਰੂ ਕੇ ਸਿੱਖੋ ਗੋਲੀਆਂ ਮਾਰ ਕੇ ਮਾਰਿਆ, ਤੋ ਜਿਸ ਵੇਲੇ ਫੜੇ ਗਏ ਪੂਨੇ ਜੇਲ੍ਹ ਦੇ ਵਿੱਚ ਸਨ, ਤੇ ਜਦੋਂ ਭਾਈ ਸੁਖਦੇਵ ਸਿੰਘ ਸੁੱਖਾ ਦੀ ਜਿਹੜੀ ਗੁਰੂ ਕੇ ਪਿਆਰ ਜੋ ਮਾਤਾ ਜੀ ਨੇ ਉਹ ਦੱਸਦੇ ਸਨ, ਕਹਿੰਦੇ ਸਾਨੂੰ 1 ਕੁਇੰਟਲ ਲੱਡੂ ਮਠਿਆਈ ਵਾਸਤੇ ਆਖਿਆ, ਕਹਿੰਦੇ ਜਿੱਦਣ ਇਹਨਾਂ ਨੂੰ ਅੱਜ ਦੇ ਦਿਨ ਫਾਂਸੀ ਲੱਗਣੀ ਸੀ ਨਾ, ਤੇ ਕਹਿੰਦੇ ਤੁਸੀਂ ਜਕਾਰੇ ਛੱਡਨੇ ਨੇ ਜਕਾਰੇ। ਤੋ ਗੁਰੂ ਕੇ ਪਿਆਰਿਓ ਇਸ ਪ੍ਰਕਾਰ ਉਹਨਾਂ ਗੁਰਮੁਖਾਂ ਨੇ ਅੱਜ ਦੇ ਦਿਨ ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸੋ ਗੁਰੂ ਕੇ ਪਿਆਰਿਓ ਵੇਖੀਏ ਸਤਿਕਾਰ ਵਜੋਂ ਗੁਰੂ ਹਰਿਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬੇਦਬੀ ਦਾ ਬਦਲਾ ਲੈਂਦਿਆਂ ਹੋਇਆਂ, ਸੋ ਦੁਸ਼ਮਣਾਂ ਨੂੰ ਸੋਧਦਿਆਂ ਹੋਇਆਂ, ਲਲਕ ਤਮਾਕਣ ਵਰਗੇ ਜਿਨ੍ਹਾਂ ਸਿੱਖਾਂ ਦੇ ਗਲਾਂ ਵਿੱਚ ਟੈਰ ਪਾ ਕਰਕੇ ਉਹਨਾਂ ਨੂੰ ਸਾੜ ਦਿੱਤਾ, ਐਸੇ ਦੋਸ਼ੀਆਂ ਨੂੰ ਸਜ਼ਾ ਦਿੱਤੀਆਂ ਗਈਆਂ, ਤੋ ਉਹਨਾਂ ਗੁਰਮੁਖਾਂ ਨੇ ਅੱਜ ਦੇ ਦਿਨ ਫਾਂਸੀ ਦਾ ਤਖ਼ਤਾ ਚੁੰਮਿਆ। ਸੋ ਅੱਜ ਦੇ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਗੁਰੂ ਕੇ ਸਿੱਖੋ ਜਿਨ੍ਹਾਂ ਦੀ ਸ਼ਹਾਦਤ ਦਾ ਵੀ ਦਿਹਾੜਾ ਹੈ, ਉਹਨਾਂ ਗੁਰਮੁਖਾਂ ਦੀ ਸ਼ਹਾਦਤ ਨੂੰ ਸਾਡਾ ਕੋਟਾਨ ਕੋਟ ਪ੍ਰਣਾਮ ਹੈ। ਸੁਗਰੀਵ ਨਿਵਾਜ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਗੁਰੂ ਕੇ ਪਿਆਰਿਓ ਬਖਸ਼ਿਸ਼ ਕਰਨ, ਸਤਿਗੁਰੂ ਮਹਾਰਾਜ ਰਹਿਮਤ ਕਰਨ। ਸੋ ਆਪਾਂ ਵੀ ਗੁਰੂ ਮਹਾਰਾਜ ਜੀ ਦੀ, ਸਤਿਗੁਰੂ ਦੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਤੇ ਚੱਲੀਏ, ਗੁਰੂ ਕੇ ਉਪਦੇਸ਼ ਨੂੰ ਹਿਰਦੇ ਚ ਵਸਾਈਏ। ਸੋ ਹੁਣ ਆਪਣੇ ਪਾਸ ਭਾਈ ਬਲਵਿੰਦਰ ਸਿੰਘ ਜੀ ਸੰਧਾ ਇਹ ਗੁਰਮੁਖ ਕਵੀ ਜਨ ਪਹੁੰਚੇ ਨੇ, ਆਓ ਇਹਨਾਂ ਗੁਰਮੁਖਾਂ ਦੀ ਰਸਨਾ ਤੋਂ ਆਪਾਂ ਕੁਛ ਸਮਾਂ ਸਤਿਗੁਰੂ ਮਹਾਰਾਜ ਜੀ ਦਾ ਹਰ ਜਾ ਸਰਵਣ ਕਰੀਏ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।